सतनाम श्री वाहे गुरु साहिब जी सोरठ महला पंजवा कार पहला
ਗੁਰਮੁਖ ਪਿਆਰੇ ਰਣਜੀਤ ਸਿੰਘ ਜੀ ਦੀ ਮੁਬਾਰਕ ਰਸਨਾ ਚੋਂ ਸ਼ਰਵਣ ਕੀਤਾ ਬਹੁਤ ਅਜੀਜ ਪਿਆਰੇ ਮਿੱਠ ਬੋਲੜੇ ਤੇ ਨਿਮਰਤਾ ਦਾ ਸੁਭਾਅ ਗੁਰੂ ਰਹਿਮਤ ਕਰੇ 608 ਅੰਗ ਤੇ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ ਹੁਣ ਉਹ ਲੜੀਵਾਰ ਮੈਂ ਆਪ ਜੀ ਦੇ ਸਾਹਮਣੇ ਰੱਖਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇਹ ਇਲਾਹੀ ਕਲਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਸੋਰਠ ਰਾਗ ਹੈ ਤੇ ਘਰ ਪਹਿਲਾ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿਚ 17 ਘਰ ਤੱਕ ਦਾ ਜ਼ਿਕਰ ਕੀਤਾ ਹੈ। ਇਹ ਪ੍ਰਕਾਰ ਨੇ ਕਿ ਸੋਰਠ ਰਾਗ ਗਾਉਣਾ ਹੈ ਪਰ ਕਿਸ ਘਰ ਵਿਚ ਗਾਉਣਾ ਹੈ ਤਾਂ ਸਾਹਿਬ ਹਿਦਾਇਤ ਕਰਦੇ ਨੇ ਪਹਿਲੇ ਘਰ ਵਿਚ ਗਾਉਣਾ ਹੈ। ਔਰ ਇਹਦੇ ਜੋ ਪਦ ਹਨ ਜਿਹਦੇ ਵਿਚ ਸਾਹਿਬ ਨੇ ਕਿਹਾ ਤੇ ਤੁਕੇ ਤਿੰਨ ਤਿੰਨ ਤੁਕ ਦਾ ਇੱਕ ਪਦ ਹੈ ਤੇ ਫਿਰ ਉਸ ਤੋਂ ਪਹਿਲਾਂ ਮੰਗਲਾ ਚਰਨ। ਇਸ ਨੂੰ ਥੋੜਾ ਗਹਿਰਾਈ ਨਾਲ ਸਮਝਣਾ ਕਿ ਲਿਖਾਰੀਆਂ ਦੀ ਦੁਨੀਆ ਵਿਚ ਇੱਕ ਆਮ ਨਿਯਮ ਹੈ ਕਿ ਕੁਝ ਲਿਖਣਾ ਹੋਵੇ ਤਾਂ ਵੰਦਨਾ ਕਰਨੀ ਪੈਂਦੀ ਹੈ। ਇਹ ਲਿਖਾਰੀ ਦੀ ਦੁਨੀਆ ਦਾ ਇੱਕ ਨਿਯਮ ਹੈ। ਪਰ ਵੰਦਨਾ ਕਿਸ ਦੀ? ਕਹਿੰਦੇ ਨੇ ਕੋਈ ਵੰਦਨਾ ਕਰਦਾ ਹੈ ਸਰਸਵਤੀ ਦੀ, ਕੋਈ ਵੰਦਨਾ ਕਰਦਾ ਹੈ ਗਣੇਸ਼ ਦੀ। ਕਾਰਨ ਕੀ ਹੈ? ਤਾਂ ਕਿਸੇ ਨੇ ਕਹਿ ਦਿੱਤਾ ਕਿ ਗਣੇਸ਼ ਜੀ ਰਿੱਧੀਆਂ ਸਿੱਧੀਆਂ ਨਿਧੀਆਂ ਦੇ ਮਾਲਕ ਨੇ ਤੇ ਸਰਸਵਤੀ ਵਿਦਿਆ ਦਾਇਤਰੀ ਹੈ। ਇਨ੍ਹਾਂ ਦਾ ਹੀ ਇਨ੍ਹਾਂ ਨੇ ਵੰਦਨਾ ਦੇ ਬੋਲ ਇਨ੍ਹਾਂ ਦੇ ਪ੍ਰਤੀ ਅਰਦਾਸ ਤੇ ਬੇਨਤੀ ਕੀਤੀ। ਰੈਬਰੀ ਪੁਰਸ਼ਾਂ ਦੀ ਸ਼ਿੰਖਲਾ ਵਿਚ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਆਪ ਜੀ ਕਹਿਣ ਲੱਗੇ ਮਨੁੱਖ ਦੀ ਲੋੜ ਕੀ ਹੈ? ਵਿਦਿਆ ਤੇ ਰਿੱਧੀਆਂ ਸਿੱਧੀਆਂ। ਜੇ ਵਿਦਿਆ ਮਨੁੱਖ ਨੂੰ ਮਿਲ ਸਕਦੀ ਹੈ ਸਰਸਵਤੀ ਤੋਂ ਔਰ ਰਿੱਧੀਆਂ ਸਿੱਧੀਆਂ ਮਨੁੱਖ ਨੂੰ ਮਿਲ ਸਕਦੀਆਂ ਨੇ ਗਣੇਸ਼ ਜੀ ਤੋਂ ਤਾਂ ਫਿਰ ਪਰਮਾਤਮਾ ਦੀ ਲੋੜ ਹੀ ਕੀ ਹੈ? ਫਿਰ ਕੋਈ ਲੋੜ ਨਹੀਂ ਪਰਮਾਤਮਾ ਦੀ। ਪਰ ਇਹਨਾਂ ਨੂੰ ਕੌਣ ਦੱਸੇ ਕਿ ਰਿੱਧੀਆਂ ਸਿੱਧੀਆਂ ਦਾ ਮਾਲਕ ਵੀ ਪਰਮਾਤਮਾ ਹੈ ਔਰ ਵਿਦਿਆ ਦਾ ਮਾਲਕ ਵੀ ਪਰਮਾਤਮਾ ਹੈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੰਗਲਾ ਚਰਨ ਸਰਸਵਤੀ ਦਾ ਨਹੀਂ ਕੀਤਾ, ਗਣੇਸ਼ ਜੀ ਦਾ ਨਹੀਂ ਕੀਤਾ, ਗੁਸਤਾਖੀ ਮਾਫ, ਗੁਰੂ ਨਾਨਕ ਨੇ ਵੰਦਨਾ ਕੀਤੀ ਨਿਰੰਕਾਰ ਦੀ ਇੱਕ ਦੀ। ਮੰਗਲਾ ਚਰਨ ਕੀਤਾ ਇੱਕ ਦਾ, ਜੋ ਮੰਗਲਾ ਚਰਨ ਜਪ ਬਾਣੀ ਦਾ ਵੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਹੈ, ਜਿਸ ਨੂੰ ਆਪ ਜੀ ਮੂਲ ਮੰਤਰ ਵੀ ਕਹਿੰਦੇ ਹੋ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਹੀਂ ਸਹਿਬੰ ਗੁਰ ਪ੍ਰਸਾਦ। ਇਸ ਮੂਲ ਮੰਤਰ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਹੈ ਤੇ ਅੱਜ ਦਾ ਜੋ ਮੂਲ ਪਾਠ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਥੋੜਾ ਬਰੀਕ ਬੁੱਧੀ ਨਾਲ ਸਮਝਣਾ। ਹਿੰਦੁਸਤਾਨ ਦੇ ਵਿਚ ਇੱਕ ਧਾਰਨਾ ਬਣੀ ਹੋਈ ਹੈ, ਵਿਸ਼ੇਸ਼ ਕਰਕੇ ਸਾਡੇ ਮੁਲਕ ਦੇ ਵਿਚ ਭਾਰਤ ਵਰਸ਼ ਵਿਚ, ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ ਹੈ, ਸ੍ਰਿਸ਼ਟੀ ਨੂੰ ਰਿਜਕ ਦੇਣ ਵਾਲਾ ਵਿਸ਼ਨੂੰ ਜੀ ਮਹਾਰਾਜ ਹੈ, और सृष्टि नूं तबाह करन वाला शिवजी महाराज शंकर जी ने यह साडे मुल्क दे विच धारणा बनी हुई है। गुरु नानक साहिब महाराज कहण लगे ऐसा कारण की है कि बनाउण वाला वखरा मारन वाला वखरा रोटी देण वाला वखरा इहदा कारण की है। गुरु नानक साहिब जी ने सवाल खड़ा करता ते फिर विद्वान पुरुषां ने जवाब दिता कि जो मां बच्चे नूं जन्म दे सकती है वह मार नहीं सकती, उहदे विच ममता है, ममता है। फिर मां जन्म देंदी है, मां मार नहीं सकती, फिर मारन वाला कोई होर चाहिदा है, दूजा तीजा चौथा पंजवां। ते जिसने सृष्टि बनाई है वह फिर सृष्टि नूं मारदा नहीं है, मारन वाला देवता दूजा है, रिजक देण वाला देवता दूजा है। गुरु नानक साहिब महाराज ने कहा नहीं, ऐसा नहीं, एक ही जन्मदाता है, एक ही प्रलयदाता है और एक ही मिटाउण वाला है। एक तो ही सब कुछ बन रहा है, एक तो ही सब कुछ मिट रहा है और एक ही हर एक नूं रोजी दे रहा है, हर एक नूं। तो एक विद्वान पुरुष दे बोल हन आकार उकार मकार, ये जो ओंकार है इहदे विच तीन अखर ने। मैं फिर अर्ज करा ध्यान दे नाल सुनना क्योंकि कथा ध्यान मंगदी है, जे ध्यान नहीं है सुन के भी नहीं सुन पाए। ये तीन अखरां दा जोड़ है आकार उकार मकार। वो शक्ति जो आकार दे रही है, वो शक्ति जो उपजीविका दे रही है, वो शक्ति जो मिटा रही है, उसनों कहते ने मकार। आकार उकार मकार अर्ध बिंद फुन जान, तीनों के समुदाय से ओंकार पछाण। ते गुरु नानक साहिब महाराज ने ओंकार तो पहला एका रख दिता कि एक तो ही जन्म, एक तो ही मरण, एक तो ही रोजी, एक दी ही सब खेड है, एक दी। एक है अनेक है, अनेक है फिर एक है, खेल खेल अखेल खेलन अंत को फिर एक। हुण वो एक किस तरह प्राप्त होवे, उहदे नाल मिलन किवें होवे, तो साहिब कहिंदे ने गुरु प्रसाद, गुरु दी कृपा। ते कई बारी मैं अर्ज करना धन मिलता है प्रयास नाल, पर धर्म मिलता है प्रसाद नाल। दुनिया दे तमाम पदार्थ कट्ठे आउंदे हन प्रयास नाल, पर परमात्मा मिलता है प्रसाद नाल, कृपा नाल। बहुत सुंदर मकान बनाया, बहुत सुंदर प्रयास नाल, पर हिरदे विच मंदर बन जावे वो प्रयास नाल बनता है, वो प्रसाद नाल बनता है, गुरु दी रहमत नाल वो मंदर बनता है। तो मैं अर्ज कर रहा सी मनुख दी फितरत है मंगण दी, जे मंगण नाल मंग पूरी नहीं हुई, चोरी कीती ते फिर चोरी करन दे नाल गल नहीं बनी, जीवन और तबाह हुंदा गया, बर्बाद हुंदा गया। तो धन गुरु अर्जन देव साहिब महाराज इस पावन बोल दे विच जगत नूं उपदेश करदे हन,
किस हो जाची किस यारा दी, जा सब को कीता होसी, जो जो दीसा वड्डा वडेरा,
धन गुरु अर्जन देव साहिब महाराज कहंदे ने मैनु एक गल दसो, जिहड़ी मंगण दी जिहड़ी मूल कमजोरी है मंगदा है, पर मनुख मंगदा किस तों है? मनुख मंगदा है किरत तों, करते तो नहीं मंगदा, किरत तों मंगदा है। ये जितनी भी मखलूक है, जितनी भी कुदरत है, एक करते दी बनाई हुई है। ते मैं अर्ज करा करता वड्डा है जा करते दी किरत वड्डी है? आप जी ने कहना ज्ञानी जी करता वड्डा है, किरत वड्डी नहीं है, करता वड्डा है। ਮੂਰਤੀ ਕਿਤਨੀ ਵੀ ਸੁੰਦਰ ਹੋਵੇ ਮੂਰਤੀਕਾਰ ਤੋਂ ਵੱਡੀ ਨਹੀਂ ਹੋ ਸਕਦੀ। ਕਵਿਤਾ ਕਿਤਨੀ ਵੀ ਗਹਿਰੀ ਹੋਵੇ ਕਵੀ ਤੋਂ ਵੱਡੀ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਪਾਂਡੇ ਕਿਤਨੇ ਵੀ ਸੁੰਦਰ ਹੋਣ ਪਰ ਠਠਿਆਰ ਤੋਂ ਵੱਡੇ ਖੂਬਸੂਰਤ ਸੂਝਵਾਨ ਨਹੀਂ ਹੋ ਸਕਦੇ। ਸ੍ਰਿਸ਼ਟੀ ਕਿਤਨੀ ਵੀ ਸਿਆਣੀ ਹੋਵੇ ਪਰ ਕਰਤੇ ਤੋਂ ਸਿਆਣੀ ਨਹੀਂ ਹੋ ਸਕਦੀ, ਕਰਤਾ ਸਿਆਣਾ ਹੈ। ਤਾਂ ਸਾਹਿਬ ਕਹਿੰਦੇ ਨੇ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੁਛ ਕੀਤਾ ਹੋ ਸੀ। ਮੈਂ ਕਿਸ ਦੇ ਅੱਗੇ ਜਾਚਨਾ ਕਰਾਂ, ਮੈਂ ਕਿਸ ਦੇ ਅੱਗੇ ਆਰਾਧਨਾ ਕਰਾਂ ਜਦੋਂ ਸਭ ਕੁਛ ਰੱਬ ਨੇ ਬਣਾਇਆ, ਰੱਬ ਨੇ ਬਣਾਇਆ। ਕਿਉਂਕਿ ਆਪ ਜੀ ਕਿਸੇ ਮਨੁੱਖ ਤੋਂ ਮੰਗਦੇ ਹੋ, ਆਪਣੇ ਦੁੱਖੜੇ ਮਨੁੱਖ ਦੇ ਸਾਹਮਣੇ ਖੋਲਦੇ ਹੋ, ਮਨੁੱਖ ਆਪਣੇ ਦੁੱਖ ਆਪ ਜੀ ਦੇ ਸਾਹਮਣੇ ਖੋਲ ਦਿੰਦਾ ਹੈ। ਕਹਿੰਦੇ ਨੇ ਤੂੰ ਉਸ ਤੋਂ ਮੰਗ ਜੋ ਕਿਸੇ ਤੋਂ ਵੀ ਨਹੀਂ ਮੰਗਦਾ, ਤੂੰ ਆਪਣਾ ਦੁੱਖੜਾ ਉਸ ਨੂੰ ਸੁਣਾ ਜਿਹਦੇ ਜੀਵਨ ਵਿਚ ਕੋਈ ਦੁੱਖੜਾ ਨਹੀਂ ਹੈ। ਬਾਕੀ ਤਾਂ ਜਿਤਨੇ ਵੀ ਨੇ ਜੋ ਜੋ ਦੀਸੇ ਵਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਿਤਨੇ ਵੀ ਵੱਡੇ ਵੱਡੇ ਨੇ ਅਖੀਰ ਦੇ ਵਿਚ ਮਿੱਟੀ ਦੇ ਵਿਚ ਮਿਲ ਜਾਂਦੇ ਨੇ, ਖੇ ਹੋ ਜਾਂਦੇ ਨੇ। ਮੈਨੂੰ ਇਕ ਗੱਲ ਯਾਦ ਹੈ, ਪੱਛਮ ਦਾ ਵਿਚਾਰਕ ਹੋਇਆ, ਉਹ ਜਦੋਂ ਸ਼ਮਸ਼ਾਨ ਘਾਟ ਤੋਂ ਲੰਘ ਰਿਹਾ ਸੀ ਤੇ ਉਹਨੂੰ ਠੋਕਰ ਲੱਗਦੀ ਹੈ। ਜਦੋਂ ਉਹ ਦੇਖਦਾ ਹੈ ਕਿ ਸਾਹਮਣੇ ਤਾਂ ਕਿਸੇ ਮਨੁੱਖ ਦੀ ਖੋਪੜੀ ਪਈ ਹੋਈ ਹੈ, ਖੋਪੜੀ, ਔਰ ਸ਼ਮਸ਼ਾਨ ਘਾਟ ਤੇ ਲਿਖਿਆ ਸੀ ਇਹ ਕੋਈ ਛੋਟੇ ਮੋਟੇ ਲੋਕਾਂ ਦਾ ਸ਼ਮਸ਼ਾਨ ਘਾਟ ਨਹੀਂ, ਇੱਥੇ ਵੱਡੇ ਵੱਡੇ ਬੰਦੇ ਦਫਨਾਏ ਜਾਂਦੇ ਨੇ, ਵੱਡੇ ਵੱਡੇ। ਤੇ ਉਹ ਫਕੀਰ ਕਹਿੰਦਾ ਹੈ ਜੇ ਵੱਡੇ ਵੱਡੇ ਬੰਦੇ ਦਫਨਾਏ ਜਾਂਦੇ ਨੇ ਤੇ ਜ਼ਰੂਰ ਇਹ ਖੋਪੜੀ ਕਿਸੇ ਵੱਡੇ ਬੰਦੇ ਦੀ ਰਹੀ ਹੋਵੇਗੀ, ਜ਼ਰੂਰ। ਔਰ ਅੱਜ ਉਹੀ ਖੋਪੜੀ ਠੋਕਰਾਂ ਖਾ ਰਹੀ ਹੈ ਜਿਹੜੀ ਖੋਪੜੀ ਕਦੇ ਲੋਕਾਂ ਨੂੰ ਕਹਿੰਦੀ ਸੀ ਤੁਸੀਂ ਮੈਨੂੰ ਮੱਥਾ ਟੇਕੋ, ਤੁਸੀਂ ਮੇਰੇ ਪੈਰਾਂ ਤੇ ਸਜਦਾ ਕਰੋ, ਅੱਜ ਉਹ ਖੋਪੜੀ ਠੋਕਰਾਂ ਖਾ ਰਹੀ ਹੈ। ਉਹ ਕਹਿੰਦੇ ਨੇ ਉਸ ਫਕੀਰ ਨੇ ਖੋਪੜੀ ਆਪਣੇ ਕੋਲ ਹੀ ਰੱਖ ਲਈ ਇਸ ਕਰਕੇ ਕਿ ਆਪਣੇ ਮਨ ਨੂੰ ਹਰ ਵੇਲੇ ਸੁਚੇਤ ਕਰਦੇ ਰਹੀਏ ਕਿ ਐ ਪੁਰਖਾ ਜੋ ਜੋ ਦੀਸ ਹੈ ਵੱਡਾ ਵਡੇਰਾ ਸੋ ਸੋ ਖਾਕੋ ਰਲ ਸੀ।
ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਬਦੇਸੀ।
ਸਾਹਿਬ ਕਹਿੰਦੇ ਨੇ ਉਹ ਜੋ ਪ੍ਰਭੂ ਹੈ ਨਿਰਭਉ ਹੈ, ਨਿਰਵੈਰ ਵੀ ਹੈ। ਆਲਮਾਂ ਦਾ ਕਹਿਣਾ ਹੈ ਕਿ ਮਨੁੱਖ ਦੇ ਜੀਵਨ ਵਿਚ ਜੇ ਡਰ ਹੈ ਤਾਂ ਆਪਣੇ ਤੋਂ ਵੱਡੇ ਦਾ, ਔਰ ਜੇ ਕਿਧਰੇ ਵੈਰ ਹੈ ਕਿਸੇ ਦੇ ਨਾਲ ਤੇ ਗੁਸਤਾਖੀ ਮਾਫ ਸ਼ਰੀਕਾਂ ਦਾ, ਆਪਣੇ ਤੋਂ ਛੋਟੇ ਦਾ ਡਰ ਨਹੀਂ ਹੁੰਦਾ ਪਰ ਡਰ ਹੁੰਦਾ ਹੈ ਆਪਣੇ ਤੋਂ ਵੱਡੇ ਦਾ, ਵੈਰ ਸ਼ਰੀਕਾਂ ਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਪੁਰਖਾ ਨਿਰਭਉ ਨੂੰ ਜਪਦੀਆਂ ਜਪਦੀਆਂ ਤੂੰ ਵੀ ਨਿਰਭਉ ਹੋ ਜਾ, ਨਿਰਵੈਰ ਨੂੰ ਜਪਦੀਆਂ ਜਪਦੀਆਂ ਤੂੰ ਵੀ ਨਿਰਵੈਰ ਹੋ ਜਾ। ਤਾਂ ਕਰਕੇ ਉਹ ਪਰਮਾਤਮਾ ਜਿਹਦੇ ਘਰ ਦੇ ਵਿਚ ਸਾਰੇ ਸੁੱਖ ਨੇ, ਨਿਧੀਆਂ ਸਿਧੀਆਂ ਉਹ ਤੇਰੀ ਜੋਲੀ ਦੇ ਵਿਚ ਪੈਣ ਗਿਆ ਤੂੰ ਉਹਦੀ ਇਬਾਦਤ ਕਰ। ਫਿਰ ਰਾਹੋ ਦੀ ਪੰਕਤੀ ਵਿਚ ਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ ਜੀ।
ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਹ ਤਾਜਾ।
ਗੁਰੂ ਸਾਹਿਬ ਮਹਾਰਾਜ ਦੇ ਬੋਲ ਨੇ ਕਿ ਇੱਕ ਮਨੁੱਖ ਮਨੁੱਖ ਨੂੰ ਕਿਤਨਾ ਕੁਝ ਦੇ ਸਕਦਾ ਹੈ, ਇੱਕ ਦਿਨ ਕੁਝ ਦਵੇਗਾ, ਦੂਜੇ ਦਿਨ ਦਵੇਗਾ ਤੇ ਗੁਸਤਾਖੀ ਮਾਫ, ਤੀਜੇ ਦਿਨ ਤਾਂ ਉਸਨੇ ਕਹਿ ਹੀ ਦੇਣਾ ਹੈ ਕਿ ਮੈਂ ਸਾਰੀ ਜ਼ਿੰਦਗੀ ਦਾ ਠੇਕਾ ਨਹੀਂ ਲਿਆ ਹੈ। ਔਰ ਜੇ ਕਿਧਰੇ ਉਸਨੇ ਮਦਦ ਕੀਤੀ ਵੀ ਹੈ ਤੇ ਥਾਂ ਥਾਂ ਤੇ ਉਹਦਾ ਇਜ਼ਹਾਰ ਕਰਦਾ ਹੈ, ਇਜ਼ਹਾਰ ਕਰਦਾ ਹੈ। ਤੇਰੀ ਬੇਟੀ ਦਾ ਕਾਰਜ ਸੀ, ਮਦਦ ਮੈਂ ਨਾ ਕਰਦਾ ਤੇ ਤੇਰਾ ਉਹ ਸਮਾਂ ਔਖਾ ਹੋ ਜਾਣਾ ਸੀ। ਤੇਰੇ ਪੁੱਤਰ ਦਾ ਵਿਆਹ ਸੀ, ਜੇ ਕਿਧਰੇ ਮੈਂ ਮਦਦਗਾਰ ਨਾ ਹੁੰਦਾ ਤੇਰੇ ਪੁੱਤਰ ਦਾ ਵਿਆਹ ਕਿਵੇਂ ਆਉਂਦਾ। ਤੇਰੇ ਜੀਵਨ ਵਿਚ ਬਹੁਤ ਵੱਡੇ ਦੁੱਖ ਆਏ, ਬਹੁਤ ਵੱਡੇ, ਮਦਦਗਾਰ ਮੈਂ ਨਾ ਹੁੰਦਾ ਤਾਂ ਤੇਰਾ ਕਾਰਜ ਕਿਵੇਂ ਆਉਣਾ ਸੀ। ਮਨੁੱਖ ਥਾਂ ਥਾਂ ਤੇ ਕਹਿੰਦਾ ਹੈ, ਹਰ ਥਾਂ ਤੇ ਕਹਿੰਦਾ ਹੈ, ਹਰ ਵਕਤ ਕਹਿੰਦਾ ਹੈ। पर एक प्रभु की शरण विच आप जी बैठे हो कहिंदे ने सारी जिंदगी देंदा ही रहिंदा है सारी जिंदगी देंदा दे लैंदे थक पाए जुगाओ जुगंतर खाई काए सारी जिंदगी देंदा ही रहिंदा है पर साहिब कहिंदे ने वड्डा दाता तिल ना तमाए इन्ना वड्डा दाता सब कुछ दे के ते तिल जितनी तमा नहीं रखदा तिल जितनी मंग नहीं रखदा कि मैं तेन कुछ दिता है ते तू भी मैनू दे नहीं हुण ऐसे प्रभु नूं छड के हुण एक मानस दे सामने की अरजोई करिए मौता जी की कढ़ी होती मानस दी मैं इस मानस शब्द दा अर्थ देख रहा सी ते इहदी जे किधरे संधि विच्छेद करिए तां कहिंदे ने मां जो अहंकार दे नाल भरिया होया है मानस अहंकार नाल भरिया होया ते बुलेशा दा एक कलाम मैनू चेते आ गया बुलेशा कहंदा है कि मक्के गया गल नहीं बनदी भावे सौ सौ जुम्मे पढ़ आईए ध्यान दे नाल सुनना मक्के गया गल नहीं बनदी भावे सौ सौ जुम्मे पढ़ आईए गंगा गया गल नहीं बनदी भावे सौ सौ गोते खा आईए गया गया गल नहीं बनदी भावे सौ सौ पंड पड़ा आईए बुलेशा गल ताइयो मुकदी जदों मन विचो मैं नू मिटा आईए बस इतने जी गल है दे अंदर मैं मिट गया क्योंकि ना था कुछ तो खुदा था कुछ ना होता तो खुदा होता डुबोया मुझको होने ने ना होता मैं तो क्या होता मानस कहते ने तू गुरु दे कोल जा किसी मनुख की मौता जी ना कढ तू गुरु के चरणा विच जाके अरदास कर इस तरह अरदास कर गुरु साहिब उपदेश करते हैं
रहाओ जिन हर ते आया सब किश दिसका तिसकी भूख गवाई ऐसा धन दिया सुख दाता खुट ना कब ही जाई
साहिब कहंदे ने जिन हर ध्याया जिन्हां ने हरी नूं ध्या लिया जपना होर गल है ध्याना होर गल है भोजन बनाना होर गल है भोजन नूं छकना होर गल है मैं आप जी नूं अर्ज करा भोजन तां तैयार कीता पर भोजन नूं छकिया ही नहीं मनुख की भुख नहीं मिटेगी मनुख की भुख नहीं मिटी क्योंकि भोजन ही नहीं खाया और भोजन इस करके नहीं खाया कि भोजन बनिया ही नहीं सी तो आलमां दा कहना है कि रसना दे नाल जपना वाहिगुरु वाहिगुरु रसना दे नाल वाहिगुरु की धुन अलापनी और कन्ना दे नाल इस नूं सुनना इवें ही है जिवें रसना दे नाल तां भोजन तैयार कीता और कन्ना दे राही ए भजन रूपी भोजन छक लिया तो गुरमुख प्यारे कहंदे ने कि पाठ भी करना होवे तो रसना बोलदी होवे और कन्न सुनदे आउण सिमरन भी कीता जावे रसना बोलदी होवे और कन्न सुनदे आउण कहंदे ने प्रभु ने उस नूं सब कुछ दे दिता सब कुछ दे दिता की कुछ दिता कहंदे ने ऐसा धन उस नूं दे दिता कि कदे ओ खुटदा ही नहीं है खुटदा ही नहीं है सारी भुख भी मिट गई और जीवन दे विच ओ धन कदे खत्म भी नहीं होंदा क्योंकि जे गौर मुताला करिए ते साडे कोल जिहड़ा धन है ओ वंडिया जा सकदा है ओ खोया जा सकदा है लुटिया जा सकदा है पानी विच डुब सकदा है पर इको एक धन ऐसा है जो ना कदे डुबदा है ना कदे उसनू चोर चुरा सकदा है पर ओ धन किदे कोल है ओ नाम किदे कोल है ओदे बारे साहिब जी पावन बोल दे विच उपदेश करदे हन जी
आनंद पया सुख सहज सुमाने सतगुर मेल मिलाई
साहिब कहंदे ने कि जे अनदिन नाम जपदा रवे तेरे जीवन दे विच आनंद भया सुख सहज समाए आनंद भया। कई दफा असी सुख नू आनंद समझ लेंदे हां पर गुस्ताखी माफ, सुख वखरे हन आनंद वखरा है। जीवन दे विच सुख आउंदे ने समा पाके चले जांदे ने, जीवन दे विच दुख भी आउंदे ने दुख भी चले जांदे ने। मैनू एक छोटा जिहा उदाहरण चेते आ गया मौके ते। बादशाह कहिंदा है एक संत नूं मैनू एक ऐसी पंक्ति लिख के दवो जिहदे नाल उह पंक्ति दुख विच भी कम आवे ते सुख विच भी कम आवे। ते संत पुरश कहिंदा है चंगा ए मैं पंक्ति तैनूं लिख के देना पर ए पंक्ति उदों खोलना उदों पढ़ना जदों जीवन दे विच अत दा दुख आ जाए, अत दा दुख, और जां फिर जीवन दे विच अपार सुख आ जाण, जां फिर ए पंक्ति उदों पढ़ना जदों जीवन विच बहुत सुख आ जाए। ते मालिक दी की खेड हुई, एक बार ऐसा दुख आया, ऐसा दुख आया ते ए राजा विचलित हो जांदा है, कहिंदा हुण मैं की करां। और फकीर ने संत ने जड़ी वो पर्ची दित्ती सी लिख के, जरा मैं ए खोल के देखा। जदों वो पर्ची खोल के देखता है उत्थे लिखिया है ए भी बीत जाएगा। ध्यान दे नाल सुनना, ए तेरे जीवन दे विच जेड़ा दुख आया है ए दुख अज नहीं तां कल खत्म हो जाएगा। तू परवाह ना करी, तू गुरु तो बेमुख ना होई। वाकई कुछ दिन बाद वो दुख भी खत्म हो जाता है, फिर सुखों का प्रभाव आता है जीवन विच, फिर अत दे सुख आते ने। ते फिर फकीर की गल याद आ गई, परची खोल के देख लेना जे अत दे सुख होण तां भी परची खोल के देखना। हुण वो परची खोल के देखता है ए भी बीत जाणगे, जदों दुख निकल गए ने ए सुख भी खत्म हो जाणगे। ते ए गल चेते रखना कि दुख दे विच विचलित ना हो जाना ते सुखां दे विच अहंकारी ना बन जाना, गुरु दा पल्ला ना छड़ देना। तो साहिब कहिंदे ने कि आनंद भया सुख सहज समाए। कहिंदे ने सतगुर मेल मिलाई, सतगुरु ने ही मिलन कराया, सतगुरु ने ही उपदेश कीता जिहदे नाल जीवन विच ऐसा आनंद आया कि सदैव खिड़ाऊ दी अवस्था विच रहिंदा है, 24 घंटे खिड़ाऊ दी अवस्था है जी।
मन नाम जप नाम आराध आनंदिन नाम वखाणी उपदेश सुन साध संतन का सब चूकी कान जमाणी।
धार्मिक दुनिया दे विच एक सवाल बहुत प्रचलित है, केड़ा सवाल? अक्सर इस सवाल पूछदे ने नाम किवें जपीए, नाम की है, नाम जपीए किवें। ते फिर किसे ने कुछ कहना है कि नाम 2.5 अक्षर दा है, गुस्ताखी माफ। किसे ने कहना नाम 5 शब्दां दा है, किसे ने कुछ कहना, किसे ने कुछ कहना। जे धन गुरु ग्रंथ साहिब की गल करिए जो कि जोत रूप है, धन गुरु ग्रंथ साहिब नू सवाल करिए नाम की है, तो जितनी दफा नाम का जिक्र आया है गुरु ग्रंथ साहिब दे विच वो इशारा है एक ओंकार वल, एक है नाम ओदा है, फिर ओदे नाम अनेक ने अनेक। हुण सवाल यह है नाम जपीए किवें। तो कई बारी मैं अर्ज करना कि मनुख नू जदों भुख लगी होवे रोम रोम दे विच्चों आवाज निकलदी है रोटी चाहीदी है, भोजन चाहीदा है। मनुख नू प्यास लगी होवे रोम रोम दे विच्चों आवाज निकलदी है पानी चाहीदा है, पानी चाहीदा है। फिर भुखे दे सामने रोटी रख दईए ते गुस्ताखी माफ किधरे पुछेगा नहीं किसे नू कि मैं हुण किस तरह खावां रोटी, कदे नहीं पुछदा भुख लगी है। पानी दी प्यास लगी होवे पानी सामने पिया होवे कदे किसे नू पुछेगा नहीं मैनू दसो मैं पानी किवें पीवां, प्यास लगी है, पानी पींदा है, भूख लगी है, रोटी खांदा है, पर अफसोस की गल है, हैरानगी की गल है कि मनुख पुछदा है कि मैं नाम किवें जपां। हद हो गई। तो अक्सर जदों बालक अपनी मां नूं कह देंदा है तेरा बनाया भोजन स्वादला नहीं है, ते मां कहंदी है पुत्तर लगदा है तू बाहरों खा के आया जां तैनूं भुख नहीं है अज। रोज मां दे हथ दा बनाया भोजन खांदा है, अज कहंदा है स्वाद नहीं है, अज कहंदा है भुख नहीं है, ते तू खा के आया। ते इसे तरह जदों नाम दी भुख होवे तां यकीनन मनना अंदरों रोम रोम चो निकलदा है वाहिगुरु 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 वाहिगुरु, क्योंकि भुख लगी हुई है। तो साहिब कहंदे ने पुरख मन नाम जप नाम आराद अंदिन नाम वखाणी उपदेश सुन। संतां दा गुरमुखां दा कहंदे ने सब चूकी जमा दी जिहड़ी मार हुंदी, वार वार जमना वार वार मरना, जम जम मरे मरे फिर जमे, बहुत सजाए पया देश लम्मे, जन्म लेना मरना फिर जन्म लेना फिर मरना। कहंदे ने यह वार वार दा तेरा जिहड़ा आवागमन है यह समाप्त होवेगा जदों तू नाम जप लवेगा। इस तरह गुरु साहिब जी बख्शीशां करदे आंदी,
जिन को किरपाल हुआ प्रभ मेरा, से लागे गुर की बाणी।
कहते ने जिन्हां ते ओदी रहमत हुई ओ किरपालू आया, जिन को किरपाल हुआ मेरा ओ प्रभु ओ मेरा मालिक, ओ फिर गुरु दे चरणा दे नाल जुड़ जांदे ने जिन्हां ते मेहरबान होया। कई दफा मैं जिक्र करना जो याद शब्द है इस नूं थोड़ा जिहा अपने जहन विच ले लेना। इस अखर नूं ए दो अखर ने जिन्हां दा एक शब्द बनिया है याद। जदों वार वार किसे नूं याद करिए उहदे नाल नजदीकी वधदी है वधदी है, और जदों किसे नूं भुल जाइए ते ओ साडे तो दूर हो जांदा है। कई दफा लोग कह देंदे ने तू तां सानूं इसानूं याद करदा ही नहीं, नेड़े तां खत्म हो गई। वार वार जदों असीं याद करदे हां इह याद शब्द इस नूं पुट्ठा पढ़ के देखो। मैं फिर अर्ज करां जहन दे विच इह शब्द लियाओ याद। हुण इह याद जदों निरंकार दे दर ते पहुंचदी है, रोज सिमरन करदे हां रोज पाठ करदे हां, ਇਹ ਯਾਦ ਜਦੋਂ ਨਿਰੰਕਾਰ ਦੇ ਚਰਨਾਂ ਤੇ ਪਹੁੰਚਦੀ ਹੈ ਇਹ ਫਿਰ ਸ਼ਬਦ ਮੁੜ ਕੇ ਸਾਡੇ ਕੋਲ ਆਉਂਦਾ ਹੈ ਔਰ ਦਇਆ ਦਾ ਰੂਪ ਧਾਰਨ ਕਰਕੇ ਆਉਂਦਾ ਹੈ, ਕਿਉਂਕਿ ਯਾਦ ਨੂੰ ਜੇ ਪੁੱਠਾ ਪੜਾਂਗੇ ਤੇ ਬਣਦਾ ਹੈ ਦਇਆ। ਗੁਰੂ ਦੀ ਸ਼ਰਨ ਸਾਨੂੰ ਨਸੀਬ ਹੋ ਗਈ, ਉਹਦੀ ਰਹਿਮਤ ਸਾਡੇ ਤੇ ਹੋ ਗਈ। ਅਗਾਂਹ ਗੁਰੂ ਸਾਹਿਬ ਦੇ ਬੋਲ ਕੀ ਕਹਿੰਦੇ ਨੇ ਜੀ,
ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ।
ਸਾਹਿਬ ਕਹਿੰਦੇ ਨੇ ਕਿ ਤੂੰ ਸਾਰਿਆਂ ਤੇ ਰਹਿਮਤਾਂ ਕਰਦਾ ਹੈ, ਦਿਆਲ ਪੁਰਸ਼ ਹੈ, ਬਹੁਤ ਵੱਡਾ ਦਿਆਲੂ। ਕਿਤਨਾ ਵੱਡਾ ਦਿਆਲੂ ਕਿ ਮਨੁੱਖ ਸਾਰਾ ਜੀਵਨ ਗੁਨਾਹ ਕਰਦਾ ਹੈ ਪਰ ਨਿਰੰਕਾਰ ਦੇ ਚਰਨਾਂ ਵਿੱਚ ਫਿਰ ਅਰਜ ਕਰਦਾ ਤੇ ਗੁਸਤਾਖੀ ਮਾਫ਼ ਇੱਕ ਵਾਰ ਵੀ ਨਹੀਂ ਪੁੱਛਦਾ ਕਿ ਤੂੰ ਗੁਨਾਹ ਕੀਤੇ ਨੇ। ਮੈਂ ਜੇਕਰ ਆਪ ਜੀ ਦਾ ਧਿਆਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਲੈ ਜਾਵਾਂ ਤਾਂ ਬਹਾਦੁਰ ਸ਼ਾਹ ਕਹਿੰਦਾ ਹੈ ਭਾਈ ਨੰਦ ਲਾਲ ਨੂੰ ਕਿ ਪਿਤਾ ਦਾ ਰਾਜ ਮੈਨੂੰ ਕਿਸ ਤਰ੍ਹਾਂ ਹਾਸਲ ਹੋ ਸਕਦਾ ਹੈ। ਭਾਈ ਨੰਦ ਲਾਲ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚੱਲੋ, ਤੇ ਕਹਿੰਦੇ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾ ਕੇ ਅਰਜ ਕਰਦੇ ਨੇ ਕਿ ਮੈਨੂੰ ਪਿਤਾ ਦਾ ਰਾਜ ਚਾਹੀਦਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਚੰਗਾ ਠੀਕ ਤੇਰੀ ਅਸੀਂ ਮਦਦ ਕਰਾਂਗੇ। ਤੇ ਬਹਾਦੁਰ ਸ਼ਾਹ ਫਿਰ ਕਹਿੰਦਾ ਭਾਈ ਨੰਦ ਲਾਲ ਨੂੰ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਨੂੰ ਮੇਰੇ ਪਿਤਾ ਨੇ ਸ਼ਹੀਦ ਕਰਾਇਆ, ਬੱਚਿਆਂ ਨੂੰ ਸ਼ਹੀਦ ਕਰਾਇਆ, ਅਨੰਦ ਸੇਵਕ ਸਿੰਘ ਸ਼ਹੀਦ ਹੋਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਵੀ ਮੈਨੂੰ ਇਹ ਨਹੀਂ ਕਿਹਾ ਕਿ ਤੇਰੇ ਪਿਤਾ ਨੇ ਇਤਨੇ ਗੁਨਾਹ ਕੀਤੇ ਨੇ ਤੇ ਅਸੀਂ ਤੇਰੀ ਮਦਦ ਨਹੀਂ ਕਰਾਂਗੇ, ਇੱਕ ਵਾਰ ਵੀ ਨਹੀਂ ਕਿਹਾ। ਭਾਈ ਨੰਦ ਲਾਲ ਕਹਿਣ ਲੱਗੇ ਕਿ ਉਹ ਸਰਬ ਜੀਆਂ ਦਿਆਲਾ, ਉਹ ਸਾਰਿਆਂ ਤੇ ਰਹਿਮਤਾਂ ਕਰਦੇ ਨੇ, ਉਹ ਦਿਆਲ ਪੁਰਸ਼ ਨੇ, ਤੇ ਅਗਾਂਹ ਦੇ ਬੋਲ ਕੀ ਕਹਿੰਦੇ ਨੇ,
ਸਭ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ।
ਕਹਿਣਗੇ ਇਤਨੀ ਅਰਜ ਕਰਿਆ ਕਰ, ਐ ਪ੍ਰਭੂ ਮੈਂ ਛੋਟਾ ਜਿਹਾ ਬੱਚਾ, ਬਾਲ ਗੋਪਾਲਾ। ਇਸ ਤੋਂ ਭਾਵ ਹੈ ਇਆਣਾ, ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਕੁਝ ਨਹੀਂ ਆਉਂਦਾ। ਕਹਿੰਦੇ ਨੇ ਜਿਹੜਾ ਮਨੁੱਖ ਕਹਿੰਦਾ ਮੈਨੂੰ ਕੁਝ ਵੀ ਨਹੀਂ ਆਉਂਦਾ, ਕਹਿੰਦੇ ਨੇ ਬਸ ਮੰਜ਼ਲੇ ਮਕਸੂਦ ਤੇ ਉਹੀ ਪਹੁੰਚਦਾ ਹੈ। ਸੁਕਰਾਤ ਕਹਿੰਦਾ ਸੀ ਕਿ ਜਦੋਂ ਮੈਂ ਬੱਚਿਆਂ ਦੀ ਮਹਿਫਿਲ ਵਿੱਚ ਬੈਠਦਾ ਸੀ, ਮੈਂ ਕਹਿੰਦਾ ਸੀ ਮੈਨੂੰ ਸਭ ਕੁਝ ਆਉਂਦਾ ਹੈ, ਸਭ ਕੁਝ ਆਉਂਦਾ ਹੈ। ਮੈਂ ਜਵਾਨਾਂ ਦੀ ਮਹਿਫਿਲ ਵਿੱਚ ਬੈਠਣਾ ਸ਼ੁਰੂ ਕੀਤਾ, ਮੈਂ ਕਿਹਾ ਐਸਾ ਕੁਝ ਹੈ ਜੋ ਹਾਲੇ ਮੇਰੇ ਪਕੜ ਵਿੱਚ ਨਹੀਂ ਆਇਆ ਹੈ, ਨਹੀਂ ਆਇਆ ਹੈ। ਫਿਰ ਮੈਂ ਬਜ਼ੁਰਗਾਂ ਦੀ ਸੰਗਤ ਵਿੱਚ ਬੈਠਾ ਤਾਂ ਮੈਂ ਫਿਰ ਐਲਾਨਿਆ, ਮੈਂ ਗੱਲ ਕਹਿ ਦਿੱਤੀ, ਮੈਨੂੰ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਜਾਣਾ ਤੋ ਇਤਨਾ ਜਾਣਾ ਕਿ ਕੁਛ ਵੀ ਨਹੀਂ ਜਾਣਦੇ, ਕੁਛ ਵੀ ਨਹੀਂ ਜਾਣਦੇ। ਕਹਿੰਦੇ ਨੇ ਜੇ ਮਨੁੱਖ ਦੀ ਫਿਤਰਤ ਇਸ ਤਰ੍ਹਾਂ ਦੀ ਹੋ ਜਾਵੇ, ਐ ਪ੍ਰਭੂ ਅਸੀਂ ਤੇਰੇ ਛੋਟੇ ਜਿਹੇ ਬੱਚੇ ਹਾਂ, ਤੇ ਫਿਰ ਕੀ ਕੁਝ ਪ੍ਰਾਪਤ ਹੁੰਦਾ ਹੈ। ਸਾਹਿਬ ਜੀ ਬਾਣੀ ਦੇ ਵਿੱਚ ਬਖਸ਼ਿਸ਼ਾਂ ਕਰਦੇ ਹਨ ਜੀ,
ਰਾਖ ਲੈ ਹੋ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ।
ਸਾਹਿਬ ਕਹਿੰਦੇ ਨੇ ਇੱਕ ਬਹੁਤ ਵੱਡਾ ਰਿਸ਼ਤਾ ਹੈ ਪਿਤਾ ਦਾ ਤੇ ਪੁੱਤਰ ਦਾ। ਪੁੱਤਰ ਨੇ ਕਿਤਨੇ ਵੀ ਗੁਨਾਹ ਕੀਤੇ ਹੋਣ, ਪਰ ਜਦੋਂ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ, ਐ ਗੁਰਦੇਵ ਪਿਤਾ ਮੈਂ ਵਾਪਸ ਆਉਣਾ ਚਾਹੁੰਦਾ ਘਰ, ਤਾਂ ਪਿਤਾ ਕੀ ਕਹਿੰਦਾ ਹੈ? ਇੱਕ ਛੋਟੀ ਜਿਹੀ ਗੱਲ ਕਹਿ ਕੇ ਕਥਾ ਦੀ ਸਮਾਪਤੀ ਵੱਲ ਆਉਂਦੇ ਹਾਂ। ਪੁੱਤਰ ਵਿਗੜਿਆ ਹੋਇਆ ਕਿਸੇ ਮੁਲਕ ਵਿੱਚ ਜਾਂਦਾ ਹੈ, ਔਰ ਜਦੋਂ ਬਹੁਤ ਦੁਖੀ ਹੁੰਦਾ ਹੈ ਤੇ ਆਪਣੇ ਪਿਤਾ ਨੂੰ ਚਿੱਠੀ ਲਿਖਦਾ ਹੈ, ਐ ਗੁਰਦੇਵ ਪਿਤਾ ਮੈਂ ਘਰ ਆਉਣਾ ਚਾਹੁੰਦਾ, ਕਿ ਆਪ ਜੀ ਮੈਨੂੰ ਪ੍ਰਵਾਨ ਕਰੋਗੇ, ਕਬੂਲ ਕਰੋਗੇ? ਜੇ ਹਾਂ, ਜੇ ਆਪ ਜੀ ਦੀ ਸਹਿਮਤੀ ਹੋਵੇ, ਤਾਂ ਆਪ ਜੀ ਇੱਕ ਕੰਮ ਕਰਨਾ, ਮੈਂ ਜਿਸ ਰੇਲ ਗੱਡੀ ਵਿੱਚ ਬੈਠ ਕੇ ਆਵਾਂਗਾ, ਔਰ ਆਪਣੇ ਸ਼ਹਿਰ ਦਾ ਜਿਹੜਾ ਰੇਲਵੇ ਸਟੇਸ਼ਨ ਹੈ, ਇੱਥੇ ਕੱਪੜਾ ਬੰਨ ਦੇਣਾ ਸਫੇਦ, ਤਾਂ ਮੈਂ ਸਮਝ ਜਾਵਾਂਗਾ ਕਿ ਗੁਰਦੇਵ ਪਿਤਾ ਦੀ ਸਹਿਮਤੀ ਹੈ, ਜੇ ਨਹੀਂ ਤਾਂ ਫਿਰ ਮੈਂ ਨਿਕਲ ਜਾਵਾਂਗਾ। ਪਿਤਾ ਕੀ ਕਰਦਾ ਹੈ? ਸਾਰਾ ਪਲੇਟਫਾਰਮ ਹੀ ਵਾਈਟ ਕਰ ਦਿੰਦਾ ਹੈ, ਸਾਰਾ ਪਲੇਟਫਾਰਮ। ਔਰ ਇਸ ਕਰਕੇ ਕਿ ਕਿਧਰੇ ਮੇਰੇ ਉਸ ਪੁੱਤਰ ਨੂੰ ਉਹ ਛੋਟਾ ਜਿਹਾ ਕੱਪੜਾ ਨਾ ਦਿਸੇ, ਔਰ ਕਿਧਰੇ ਨਿਕਲ ਨਾ ਜਾਏ, ਤੇ ਮੇਰੇ ਪੁੱਤਰ ਨੂੰ ਦੂਰੋਂ ਹੀ ਪਤਾ ਲੱਗੇ ਕਿ ਮੇਰੇ ਪਿਤਾ ਦੀ ਸਹਿਮਤੀ ਹੈ, ਤੇ ਉਸੇ ਤਰ੍ਹਾਂ ਮੈਂ ਅਰਜ ਕਰਾਂ, ਆਪ ਜੀ ਗੁਰੂ ਦੇ ਕੋਲ ਆ ਗਏ, ਗੁਰੂ ਦੀ ਸਹਿਮਤੀ ਹੈ, ਆਪ ਜੀ ਦੇ ਸਾਰੇ ਗੁਨਾਹ ਬਖਸ਼ੇ ਗਏ, ਆਓ ਕਰੋ ਕਿਰਪਾ। ਅਖੀਰ ਵਿੱਚ ਪੰਕਤੀਆਂ ਪੜ੍ਹ ਕੇ ਤੇ ਕਥਾ ਦੀ ਸਮਾਪਤੀ ਕਰੀਏ ਜੀ।
ਸਭ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ, ਰਾਖ ਲੈ ਹੋ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ।
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਵੀ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।